ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ, ਫਿਰ ਫਿਰ ਮਿਲਣ ਨਾ ਪਾਏ ਨੀ ਜਮੈ ਤੈ ਮਰ ਜਾਏ। ਸਹਿਸਾ ਰੋਗ ਨਾ ਛੋਡਈ ਦੁਖੀ ਮੈਂ ਦੁੱਖ ਪਾਏ, ਨਾਨਕ ਨਦਰੀ ਬਖਸ਼ ਲਹਿ ਸਬਦੇ ਮੇਲ ਮਿਲਾਏ। ਸਹਿਸਾ ਰੋਗ ਨਾ ਛੋਡਈ ਦੁਖੀ ਮੈਂ ਦੁੱਖ ਪਾਏ, ਨਾਨਕ ਨਦਰੀ ਬਖਸ਼ ਲਹਿ ਸਬਦੇ ਮੇਲ ਮਿਲਾਏ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਆਪ ਸੰਗਤਾਂ ਵਡਭਾਗੀ ਹੋ ਜੋ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਵਕਤ ਸੋਠ ਰਾਗ ਦੀ ਵਾਰ ਅੰਦਰ ਕਥਾ ਚੱਲ ਰਹੀ ਹੈ। ਇਹ ਵਾਰ ਭਾਵੇਂ ਚੌਥੇ ਮਹੱਲੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਹੈ, ਪਰ ਸ਼ਲੋਕ ਵਧੇਰੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਹਨ। ਆਪ ਸੰਗਤਾਂ 6 ਸਲੋਕਾਂ ਦੀ ਕਥਾ ਵਿਚਾਰ ਸਰਵਣ ਕਰ ਚੁੱਕੇ ਹੋ। ਅੱਗੇ 7ਵਾਂ ਸ਼ਲੋਕ ਵਾਰ ਦਾ ਸ਼ੁਰੂ ਹੋ ਰਿਹਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜਿਹੜੇ ਲੋਕ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ ਅਥਵਾ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਉਹਨਾਂ ਨੂੰ ਇਸ ਦਾ ਫਲ ਕੀ ਮਿਲਦਾ ਹੈ। ਦੂਸਰਾ ਸਵਾਲ ਇਹ ਕੀਤਾ ਕਿ ਉਹ ਬਖਸ਼ੇ ਵੀ ਜਾ ਸਕਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਲੋਕ ਦੇ ਅੰਦਰ ਇਹਨਾਂ ਦੋਨਾਂ ਹੀ ਪ੍ਰਸ਼ਨਾਂ ਦਾ ਉੱਤਰ ਦਿੱਤਾ ਹੈ। ਅਨੰਦ ਸਾਹਿਬ ਬਾਣੀ ਦੇ ਅੰਦਰ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਆਏ ਹਨ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੈ ਮੁਕਤ ਨਾ ਹੋਰ ਥੈ ਕੋਈ ਪਿਛੋਂ ਬਿਬੇਕੀਆਂ ਜਾਏ। ਸੋ ਇੱਥੇ ਵੀ ਉਸੇ ਹੀ ਸਿਧਾਂਤ ਨੂੰ ਰੂਪਮਾਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਸ਼ਰਧਾ ਭਾਵਨਾ ਇਕਾਗਰਤਾ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰ ਤੇ ਜੋ ਮੋਹ ਫਿਰੇ, ਜੋ ਸਤਿਗੁਰੂ ਤੋਂ ਆਪਣਾ ਮੂੰਹ ਫੇਰ ਲੈਂਦੇ ਹਨ, ਭਾਵ ਜੋ ਗੁਰੂ ਵੱਲੋਂ ਆਪਣਾ ਮੂੰਹ ਮੋੜ ਲੈਂਦੇ ਹਨ, ਜਿਵੇਂ ਇਹ ਕਾਮ ਪੰਜਾਬੀ ਦਾ ਵੀ ਮੁਹਾਵਰਾ ਹੈ, ਕਹਿੰਦੇ ਉਸਦਾ ਤੇ ਮੂੰਹ ਮੁੜ ਗਿਆ, ਹੁਣ ਉਹ ਨਹੀਂ ਆਪਣੇ ਕੋਲੇ ਆਉਂਦਾ। ਸਤਿਗੁਰ ਤੇ ਜੋ ਮੋਹ ਫਿਰੇ। ਇਸੇ ਤਰ੍ਹਾਂ ਭਾਈ ਜੋ ਸਤਿਗੁਰੂ ਤੋਂ ਆਪਣਾ ਮੂੰਹ ਫੇਰ ਲੈਂਦੇ ਹਨ, ਭਾਵ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਸੇ ਬੱਧੇ ਦੁੱਖ ਸਹਾਹੇ, ਬਈ ਉਹ ਤੇ ਜਮਾਂ ਦੇ ਬੱਝੇ ਹੋਏ ਹਮੇਸ਼ਾ ਲਈ ਅੱਗੇ ਪ੍ਰਲੋਕ ਦੇ ਵਿੱਚ ਦੁੱਖ ਸਹਾਰਦੇ ਹਨ।
ਫਿਰ ਫਿਰ ਮਿਲਣ ਨਾ ਪਾਏ ਨੀ, ਜਮੈ ਤੈ ਮਰ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਿਰ ਫਿਰ ਮਿਲਣ ਨਾ ਪਾਏ ਨੀ, ਜਮੈ ਤੈ ਮਰ ਜਾਏ। ਮਿਲਣ ਨਾ ਪਾਏ ਨੀ, ਉਹ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਹਨ, ਉਹ ਅੱਗੇ ਜਾ ਕੇ ਪਰਮੇਸ਼ਰ ਨੂੰ ਤਾਂ ਮਿਲ ਨਹੀਂ ਸਕਦੇ, ਮਿਲਣ ਨਾ ਪਾਏ ਨੀ। ਜਿਹੜਾ ਫਿਰ ਫਿਰ ਦਾ ਸੰਬੰਧ ਅਗਲੀ ਪੰਕਤੀ ਨਾਲ ਹੈ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਉਹ ਪਰਮੇਸ਼ਰ ਨੂੰ ਤਾਂ ਮਿਲ ਨਹੀਂ ਸਕਦੇ, ਫਿਰ ਹੁੰਦਾ ਕੀ ਹੈ, ਫਿਰ ਫਿਰ ਜਮਹਿ ਤੈ ਮਰ ਜਾਏ, ਉਹ ਮੁੜ ਮੁੜ ਕੇ ਜੰਮਦੇ ਹਨ ਤੇ ਮਰਦੇ ਹਨ, ਇਸੇ ਤਰ੍ਹਾਂ ਹੀ ਜੰਮਣ ਮਰਨ ਦੀ ਸਜ਼ਾ ਭੋਗਦੇ ਰਹਿੰਦੇ ਹਨ।
ਸਹਿਸਾ ਰੋਗ ਨਾ ਛੋੜਈ, ਦੁਖੀ ਮੈਂ ਦੁਖ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਮਨਮੁਖਾਂ ਨੂੰ, ਕਿਉਂਕਿ ਗੁਰਮੁਖ ਸਨਮੁਖ ਮਨਮੁਖ ਬੇਮੁਖੀ ਆ, ਮਨਮੁਖ ਹੀ ਗੁਰੂ ਤੋਂ ਬੇਮੁਖ ਹੁੰਦਾ ਨਾ, ਗੁਰਮੁਖ ਤੇ ਸਨਮੁਖ ਰਹਿੰਦਾ। ਸਹਿਸਾ ਰੋਗ ਨਾ ਛੋਟੀ, ਮਨਮੁਖ ਨੂੰ ਸੰਸੇ ਦਾ ਰੋਗ ਨਹੀਂ ਛੱਡਦਾ, ਉਹਦੇ ਮਨ ਦੇ ਵਿੱਚ ਇਹ ਤੌਖਲਾ ਬਣਿਆ ਹੀ ਰਹਿੰਦਾ ਹੈ, ਬਈ ਮੈਂ ਆਪ ਕੰਮ ਕਰਾਂ ਕਿ ਨਾ ਕਰਾਂ, ਇਹ ਸੰਸੇ ਦਾ ਰੋਗ ਉਹਨੂੰ ਛੱਡਦਾ ਨਹੀਂ ਹੈ। ਪ੍ਰਮਾਣ ਪਰਮੇਗਤ ਸੰਸੇ ਦੋ ਪ੍ਰਕਾਰ ਦੇ ਮੰਨੇ ਹਨ, ਇਉਂ ਉਸ ਮਨਮੁਖ ਨੂੰ ਇਹ ਸੰਸੇ ਦਾ ਰੋਗ ਨਹੀਂ ਛੱਡਦਾ, ਦੁੱਖ ਹੀ ਮੈਂ ਦੁੱਖ ਪਾਹੇ, ਉਹ ਹਮੇਸ਼ਾ ਦੁੱਖ ਹੀ ਦੇ ਵਿੱਚ ਹੋਰ ਦੁੱਖ ਪਾਉਂਦੇ ਨੇ, ਇੱਕ ਦੁੱਖ ਦੂਰ ਨਹੀਂ ਹੁੰਦਾ, ਹੋਰ ਦੁੱਖ ਆ ਕੇ ਪੈ ਜਾਂਦਾ। ਜਿਵੇਂ ਆਪਾਂ ਕਈ ਵਾਰ ਸੰਸਾਰ ਵਿੱਚ ਦੇਖਦੇ ਹਾਂ, ਇੱਕ ਦੁੱਖ ਹਾਲੇ ਭੁੱਲਦਾ ਨਹੀਂ, ਕੋਈ ਹੋਰ ਆ ਕੇ ਮੁਸੀਬਤ ਪੈ ਜਾਂਦੀ ਹੈ। ਇਹ ਮਨਮੁਖਾਂ ਦੀ ਹਾਲਤ ਹੈ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਉਹ ਦੁੱਖ ਦੇ ਵਿੱਚ ਹੋਰ ਅੱਗੇ ਦੁੱਖ ਭੋਗਦੇ ਰਹਿੰਦੇ ਹਨ।
ਨਾਨਕ ਨਦਰੀ ਬਖਸ਼ ਲਏ, ਸਬਦੇ ਮੇਲ ਮਿਲਾਏ।
ਫਿਰ ਕੀ ਉਹ ਮਹਾਰਾਜ ਬਖਸ਼ੇ ਵੀ ਜਾ ਸਕਦੇ ਨੇ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਜੇ ਉਹ ਨਦਰ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਗੁਨਾਹਾਂ ਨੂੰ ਬਖਸ਼ ਲਵੇ, ਨਾਨਕ ਨਦਰੀ ਬਖਸ਼ ਲਏ, ਉਹ ਆਪਣੀ ਮਿਹਰ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਬਖਸ਼ ਲੈਂਦਾ ਹੈ ਤੇ ਉਹਨਾਂ ਦੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਸ਼ਬਦੇ ਮੇਲ ਮਿਲਾਏ, ਗੁਰੂ ਸ਼ਬਦ ਰਾਹੀਂ ਆਪਣੇ ਮੇਲ ਵਿੱਚ ਮਿਲਾਉਂਦਾ। ਇਹਦਾ ਮਤਲਬ ਇਹ ਹੈ, ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਜੇਕਰ ਉਹ ਫੇਰ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ, ਸਤਿਗੁਰੂ ਮਹਾਨ ਦਿਆਲੂ ਕਿਰਪਾਲੂ ਪਿਤਾ ਨੇ ਔਰ ਉਹ ਪਿਛਲੇ ਔਗਣਾਂ ਨੂੰ ਮਾਫ਼ ਕਰ ਦਿੰਦੇ ਹਨ ਤੇ ਫਿਰ ਗੁਰੂ ਸ਼ਬਦ ਨਾਲ ਜੋੜ ਕੇ, ਬਾਣੀ ਗੁਰੂ ਉਪਦੇਸ਼ ਨਾਲ ਜੋੜ ਕੇ ਫਿਰ ਉਹਨੂੰ ਵਾਹਿਗੁਰੂ ਦੇ ਨਾਲ ਮਿਲਾ ਦਿੰਦੇ ਹਨ। ਇਹ ਉਹਦੇ ਮਿਲਣ ਦਾ ਵੀ ਨਾਲ ਵਸੀਲਾ ਦੱਸ ਦਿੱਤਾ।
ਮਹੱਲਾ ਤੀਜਾ, ਜੋ ਸਤਿਗੁਰ ਤੇ ਮੋਹ ਫਿਰੇ ਤੇ ਨਾ ਠੌਰ ਨਾ ਠਾਓ।
ਲਓ ਹੁਣ ਅੱਗੇ ਫਿਰ ਦੂਜੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਹੀ ਬੇਮੁਖਾਂ ਦੀ ਹਾਲਤ ਬਿਆਨ ਕਰਦੇ ਹਨ, ਬਈ ਗੁਰਮੁਖੋ ਜੋ ਸਤਿਗੁਰੂ ਤੋਂ ਆਪਣਾ ਮੂੰਹ ਫੇਰ ਲੈਂਦੇ ਨੇ, ਭਾਵ ਗੁਰੂ ਵੱਲੋਂ ਆਪਣਾ ਮੂੰਹ ਮੋੜ ਲੈਂਦੇ ਨੇ, ਜਿਨ੍ਹਾਂ ਦੀ ਪਿੱਠ ਗੁਰੂ ਵੱਲ ਹੋ ਜਾਂਦੀ ਹੈ, ਸੰਸਾਰ ਵੱਲ ਮਾਇਆ ਵੱਲ ਜਿਨ੍ਹਾਂ ਦਾ ਮੁੱਖ ਹੋ ਜਾਂਦਾ ਹੈ, ਤਿੰਨਾਂ ਠੌਰ ਨਾ ਠਾਓ। ਫਿਰ ਉਹਨਾਂ ਮਨਮੁਖਾਂ ਨੂੰ ਨਾ ਇੱਥੇ ਸਤਸੰਗਤ ਵਿੱਚ ਤੇ ਨਾ ਹੀ ਅੱਗੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਥਾਂ ਟਿਕਾਣਾ ਮਿਲਦਾ ਹੈ।
ਜਿਉ ਛੁੱਟੜ ਘਰ ਘਰ ਫਿਰੈ, ਦੋ ਚਾਰਣ ਬਦਨਾਓ।
ਜਿਵੇਂ ਕੋਈ ਛੁੱਟੜ ਇਸਤਰੀ ਉਹ ਘਰਾਂ ਘਰਾਂ ਦੇ ਵਿੱਚ ਭਟਕਦੀ ਫਿਰਦੀ ਹੈ, ਦੋ ਚਾਰਣ ਬਦਨਾਓ, ਉਹ ਖੋਟੇ ਆਚਰਣ ਕਰਕੇ, ਉਹਦਾ ਕਰੈਕਟਰ ਸਹੀ ਨਾ ਹੋਣ ਕਰਕੇ ਹਮੇਸ਼ਾ ਲਈ ਬਦਨਾਮ ਹੁੰਦੀ ਹੈ। ਇਹੀ ਹਾਲਤ ਉਸ ਮਨਮੁਖ ਦੀ ਹੁੰਦੀ ਹੈ, ਜਿਹੜਾ ਗੁਰੂ ਤੋਂ ਮੂੰਹ ਮੋੜ ਲੈਂਦਾ, ਗੁਰੂ ਤੋਂ ਬੇਮੁਖ ਹੋ ਜਾਂਦਾ ਹੈ।
ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਉ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਰੂਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਖਸ਼ ਲੈਂਦਾ ਹੈ। ਸੇ ਸਤਿਗੁਰ ਮੇਲ ਮਿਲਾਉ ਕਿਵੇਂ ਬਖਸ਼ਦਾ ਹੈ? ਉਹਨਾਂ ਨੂੰ ਸਤਿਗੁਰੂ ਦੇ ਮੇਲ ਮਿਲਾਪ ਦੇ ਵਿੱਚ ਮਿਲਾ ਕੇ, ਗੁਰੂ ਦੇ ਨਾਲ ਮੇਲ ਮਿਲਾਪ ਕਰਵਾ ਕੇ ਉਹ ਵਾਹਿਗੁਰੂ ਪਰਮੇਸ਼ਰ ਗੁਰਮੁਖ ਰੂਹਾਂ ਨੂੰ ਬਖਸ਼ ਲੈਂਦਾ ਹੈ।
ਪੌੜੀ ਜੋ ਸੇਵੈ ਸਤਮੁਰਾਰ ਸੇ ਭਵ ਜਲ ਤਰ ਗਿਆ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਭਗਤੀ ਦੀ ਮਹਿਮਾ ਵਰਣਨ ਕਰਦੇ ਹਨ। ਜੋ ਸੇਵੈ ਸਤ ਮੁਰਾਰ, ਜੋ ਉਸ ਸੱਚ ਸਰੂਪ ਤੇ ਮੁਰਾਰ, ਜੋ ਹੰਕਾਰ ਰੂਪੀ ਮੁਰਦਾਂ ਦਾ ਵੈਰੀ ਅਕਾਲ ਪੁਰਖ ਹੈ, ਜਿਹੜਾ ਉਹਦੀ ਸੇਵਾ ਕਰਦਾ ਹੈ, ਭਾਵ ਉਸਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਸੇ ਭਵਜਲ ਤਰ ਗਿਆ। ਉਹ ਇਸ ਭਵਜਲ ਤੋਂ, ਸੰਸਾਰ ਸਮੁੰਦਰ ਤੋਂ ਤਰ ਗਿਆ ਹੈ।
ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਬੋਲੇ ਹੈ ਹਾਹਾ ਵੀ ਨਾਲ ਬੋਲਣਾ, ਜੋ ਬੋਲੇ ਹੈ ਹਰ ਹਰ ਨਾਉ ਤਿਨ ਜਮ ਛੱਡ ਗਿਆ, ਵੀ ਜੋ ਆਪਣੇ ਮੁਖ ਤੋਂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਹੈ, ਤਿੰਨ ਜਮ ਛੱਡ ਗਿਆ, ਫਿਰ ਉਹਨੂੰ ਜਮ ਵੀ ਛੱਡ ਕੇ ਚਲਿਆ ਜਾਂਦਾ। ਇਹਦਾ ਮਤਲਬ ਇਹ ਹੈ, ਨਾਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਸੁਣ ਕੇ ਜਮ ਕੇ ਦੂਤ ਨਾ ਹੀ ਤੀਰੇ ਛੱਡ ਜਾਏ। ਜਦੋਂ ਕੋਈ ਵਾਹਿਗੁਰੂ ਦਾ ਨਾਮ ਰਸਨਾ ਤੋਂ ਉਚਾਰਨ ਕਰਦਾ ਹੈ, ਜਮ ਦੂਤ ਉਸ ਤੋਂ ਡਰਦੇ ਨੇ, ਉਸ ਨੂੰ ਛੱਡ ਕੇ ਚਲੇ ਜਾਂਦੇ ਨੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਕੋਈ ਖਾਸ ਕਿਸੇ ਰਾਜੇ ਮਹਾਰਾਜੇ ਦਾ ਖਾਸਨ ਖਾਸ ਕੋਈ ਰਿਸ਼ਤੇਦਾਰ ਹੋਵੇ, ਤੇ ਜਦੋਂ ਕਿਧਰੇ ਉਸ ਨੂੰ ਬਿਲਾ ਵਜ੍ਹਾ ਕਿਤੇ ਕੋਈ ਗ੍ਰਿਫਤਾਰ ਕਰੇ ਜਾਂ ਉਸ ਨੂੰ ਘੇਰ ਲਵੇ, ਉਸ ਆਪਣੇ ਰਾਜੇ ਦਾ ਬਾਦਸ਼ਾਹ ਦਾ ਨਾਮ ਲੈਂਦਾ, ਤੇ ਜਿਹੜੇ ਮੁਲਾਜ਼ਮ ਨੇ ਡਰ ਜਾਂਦੇ, ਕਹਿੰਦੇ ਵੀ ਇਹਨੂੰ ਨੀ ਆਪਾਂ ਕੁਛ ਕਹਿਣਾ, ਇਹ ਵੱਡੇ ਦਾ ਨਾਮ ਲੈਂਦਾ, ਇਹ ਤੇ ਪ੍ਰਧਾਨ ਮੰਤਰੀ ਦਾ, ਇਹ ਤੇ ਪ੍ਰਾਈਮ ਮਿਨਿਸਟਰ ਦਾ ਕੋਈ ਰਿਸ਼ਤੇਦਾਰ ਹੈ। ਇਸੇ ਤਰ੍ਹਾਂ ਜੋ ਬੋਲਾ ਹੈ ਹਰ ਹਰ ਨਾਮ, ਵੀ ਜੋ ਗੁਰਸਿੱਖ ਮਾਈ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਹੈ, ਉਸ ਨੂੰ ਜਮਦੂਤ ਛੱਡ ਕੇ ਚਲਿਆ ਜਾਂਦਾ ਹੈ।
ਸੇ ਦਰਗਹਿ ਪੈਦੇ ਜਾਏ ਜਿਨ੍ਹਾਂ ਹਰ ਜਪ ਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ, ਸੇ ਦਰਗਹਿ ਪੈਦੇ ਜਾਏ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਹਿਨਾਏ ਸਤਕਾਰੇ ਹੋ ਜਾਂਦੇ ਨੇ। ਜਿਵੇਂ ਲਾੜੇ ਨੂੰ ਵਿਆਹ ਦੇ ਸਮੇਂ ਖਾਸ ਵਸਤਰ ਪਹਿਨਾਏ ਜਾਂਦੇ ਨੇ, ਇਸੇ ਤਰ੍ਹਾਂ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਲਾੜਿਆਂ ਵਾਂਗੂ ਸੱਜ ਧੱਜ ਕੇ ਜਾਂਦੇ ਹਨ।
ਹਰ ਸੇਵੈ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਾਇਆ।
ਹੇ ਵਾਹਿਗੁਰੂ ਜੀ, ਉਹੀ ਪੁਰਖ, ਉਹੀ ਗੁਰਸਿੱਖ ਮਾਈ ਭਾਈ ਆਪ ਜੀ ਦੀ ਸੇਵਾ ਕਰਦੇ ਹਨ ਜਿਨ੍ਹਾਂ ਹਰ ਤੁਧ ਮਾਇਆ, ਜਿਨ੍ਹਾਂ ਤੇ ਹੇ ਵਾਹਿਗੁਰੂ ਜੀ ਆਪ ਜੀ ਦੀ ਮਿਹਰ ਹੁੰਦੀ ਹੈ। ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ, ਨਾਮ ਨਹੀਂ ਜਪਿਆ ਜਾ ਸਕਦਾ, ਤੇ ਨਾ ਹੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਉਹੀ ਪੁਰਖ ਤੁਹਾਡੀ ਸੇਵਾ ਕਰਦੇ ਨੇ ਜਿਨ੍ਹਾਂ ਤੇ ਤੁਹਾਡੀ ਮਿਹਰ ਹੁੰਦੀ ਹੈ।
ਗੁਣ ਗਾਵਾ ਪਿਆਰੇ ਨਿਤ ਗੁਰਮੁਖ ਪਰਮ ਭਉ ਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਣ ਗਾਵਾਂ ਪਿਆਰੇ ਨਿਤ, ਮੈਂ ਤੇ ਹਮੇਸ਼ਾ ਉਸ ਪਿਆਰੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ, ਗੁਰਮੁਖ ਪਰਮ ਭਉ ਗਿਆ, ਕਿਉਂਕਿ ਗੁਣ ਗਾਉਂਦਿਆਂ ਹੋਇਆਂ, ਸਿਫਤ ਸਲਾਹ ਕਰਦਿਆਂ ਹੋਇਆਂ ਗੁਰਮੁਖ ਪਰਮ ਭਉ ਗਿਆ, ਗੁਰਮੁਖਾਂ ਦਾ ਭਰਮ ਤੇ ਡਰ ਦੂਰ ਹੋ ਗਿਆ, ਕਿਉਂਕਿ ਭਰਮ ਦੇ ਵਿੱਚ ਡਰ ਹੁੰਦਾ। ਜਿਵੇਂ ਹੁਣ ਕੋਈ ਆਦਮੀ ਰਾਤ ਨੂੰ ਹਨੇਰੇ ਵਿੱਚ ਇਕੱਲਾ ਤੁਰਿਆ ਜਾਵੇ, ਉਹਦੇ ਮਨ ਦੇ ਵਿੱਚ ਇਹ ਭਰਮ ਹੁੰਦਾ ਵੀ ਕੋਈ ਮੈਨੂੰ ਚੋਰ ਡਾਕੂ ਰਸਤੇ ਵਿੱਚ ਨਾ ਘੇਰ ਲਵੇ, ਤੇ ਫਿਰ ਉਹਦੇ ਮਨ ਦੇ ਵਿੱਚ ਡਰ ਵੀ ਪੈਦਾ ਹੋ ਜਾਂਦਾ ਵੀ ਜੇ ਕੋਈ ਅਚਾਨਕ ਕੋਈ ਐਸੀ ਗੱਲ ਹੋ ਗਈ ਮੈਂ ਕੀ ਕਰਾਂਗਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਮੈਂ ਤੇ ਹਮੇਸ਼ਾ ਉਸ ਪਿਆਰੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ, ਗੁਰੂ ਦੀ ਕਿਰਪਾ ਦੁਆਰਾ ਮੇਰਾ ਭਰਮ ਤੇ ਡਰ ਸਾਰਾ ਦੂਰ ਹੋ ਗਿਆ ਹੈ।
ਸਲੋਕ ਮਹੱਲਾ ਤੀਜਾ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ।
ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼ ਆਰੰਭ ਹੋ ਰਿਹਾ ਹੈ। ਥਾਲੇ ਵਿੱਚ ਤੈ ਵਸਤੂ ਪਈਓ, ਬਈ ਇੱਕ ਥਾਲ ਹੈ, ਉਹਦੇ ਵਿੱਚ ਤੈ ਦਾ ਅਰਥ ਹੈ ਤਿੰਨ। ਥਾਲ ਵਿੱਚ ਤਿੰਨ ਵਸਤੂਆਂ ਪਈਆਂ ਨੇ, ਹਰ ਭੋਜਨ ਅੰਮ੍ਰਿਤ ਸਾਰ, ਔਰ ਉਹਨਾਂ ਤਿੰਨਾਂ ਵਸਤਾਂ ਤੋਂ ਇੱਕ ਅੰਮ੍ਰਿਤ ਰੂਪ ਭੋਜਨ ਤੇ ਜੋ ਸਾਰ ਬੜਾ ਸ੍ਰੇਸ਼ਟ ਹੈ, ਬੜੀ ਪੌਸ਼ਟਿਕ ਆਤਮਿਕ ਖੁਰਾਕ ਹੈ, ਉਹ ਉਸ ਤੋਂ ਅੱਗੇ ਬਣਦੀ ਹੈ।
ਜਿਤ ਖਾਦੈ ਮਨ ਤ੍ਰਿਪਤੀਐ, ਪਾਈਐ ਮੋਖ ਦੁਆਰ।
ਉਹ ਐਸਾ ਅੰਮ੍ਰਿਤ ਰੂਪ ਭੋਜਨ ਹੈ, ਉਹ ਐਸਾ ਇੱਕ ਆਤਮਿਕ ਆਹਾਰ ਹੈ, ਜਿਸ ਨੂੰ ਖਾਣ ਦੇ ਨਾਲ ਇਹ ਮਨ ਤ੍ਰਿਪਤ ਹੋ ਜਾਂਦਾ ਹੈ, ਮਨ ਦੀਆਂ ਭੁੱਖਾਂ ਲਹਿ ਜਾਂਦੀਆਂ ਹਨ। ਪਾਈਐ ਮੋਖ ਦੁਆਰ ਤੇ ਨਾਲ ਦੀ ਨਾਲ ਮੁਕਤੀ ਦਾ ਦੁਆਰ ਕੀ ਬ੍ਰਹਮ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ।
ਇਹ ਭੋਜਨ ਅਲਭ ਹੈ ਸੰਤੋ, ਲਭੈ ਗੁਰ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਸੰਤ ਲੋਕੋ, ਇਹ ਜਿਹੜਾ ਭੋਜਨ ਹੈ, ਅੰਮ੍ਰਿਤ ਰੂਪ ਆਤਮਕ ਭੋਜਨ ਹੈ, ਇਹ ਬੜਾ ਹੀ ਦੁਰਲਭ ਹੈ, ਬੜਾ ਔਖਾ ਲਭਦ ਹੈ। ਅਲਭ ਦਾ ਅਰਥ ਵੀ ਜਿਹੜਾ ਔਖਾ ਲੱਭੇ ਉਸ ਨੂੰ ਅਲਭ ਕਹਿੰਦੇ ਨੇ। ਇਹੋ ਭੋਜਨ ਅਲਭ ਹੈ ਸੰਤੋ, ਐ ਸੰਤ ਲੋਕੋ, ਇਹ ਜਿਹੜਾ ਇਹ ਅੰਮ੍ਰਿਤ ਰੂਪ ਆਤਮਕ ਭੋਜਨ ਹੈ, ਬੜਾ ਔਖਾ ਲੱਭਣ ਵਾਲਾ ਹੈ। ਲੱਭੈ ਗੁਰ ਵਿਚਾਰ, ਤੇ ਲੱਭਦਾ ਕਿਵੇਂ ਹੈ? ਗੁਰੂ ਦੀ ਬਖਸ਼ੀ ਵਿਚਾਰ ਦੁਆਰਾ, ਭਾਵ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਹੀ ਇਹ ਭੋਜਨ ਪ੍ਰਾਪਤ ਹੁੰਦਾ ਹੈ।
ਇਹ ਮੁਧਾਵਣੀ ਕਿਉਂ ਵਿੱਚੋਂ ਕੱਢੀਐ, ਸਦਾ ਰੱਖੀਐ ਔਰ ਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿਛਲੇ ਸ਼ਲੋਕ ਦੇ ਵਿੱਚ, ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਇਹ ਜੋ ਪਵਿੱਤਰ ਸ਼ਬਦ ਉਚਾਰਨ ਕੀਤੇ ਨੇ, ਵੀ ਇੱਕ ਥਾਲ ਦੇ ਵਿੱਚ ਤਿੰਨ ਵਸਤੂਆਂ ਪਈਆਂ ਨੇ, ਉਹ ਕਿਹੜੀਆਂ ਵਸਤੂਆਂ ਨੇ, ਇਹਦੇ ਬਾਰੇ ਕੋਈ ਸਪਸ਼ਟ ਨਹੀਂ ਕੀਤਾ। ਇਹ ਇੱਕ ਮੁਦਾਵਣੀ ਬੁਝਾਰਤ ਬਣ ਗਈ। ਮੁਦਾਵਣੀ ਦਾ ਅਰਥ ਬੁਝਾਰਤ ਹੈ। ਪੋਠੋਹਾਰੀ ਬੋਲੀ ਦੇ ਵਿੱਚ ਮੁਦਾਵਣੀ ਬੁਝਾਰਤ ਨੂੰ ਕਹਿੰਦੇ ਨੇ। ਜਦੋਂ ਕੋਈ ਆਦਮੀ ਗੋਲ ਮੋਲ ਗੱਲਾਂ ਕਰਦਾ ਹੈ ਨਾ, ਤਾਂ ਉਹ ਪੋਠੋਹਾਰੀ ਲੋਕ ਕਹਿੰਦੇ, ਕੀ ਤੂੰ ਮੁਦਾਵਣੀਆਂ ਪਾਈ ਜਾਂਦਾ, ਕੋਈ ਸਿੱਧੀ ਗੱਲ ਕਰ। ਜਿਵੇਂ ਆਪਾਂ ਕਹਿੰਦੇ ਨੇ, ਕੀ ਤੂੰ ਐਵੇਂ ਬੁਝਾਰਤਾਂ ਪਾਈ ਜਾਂਦਾ, ਕੋਈ ਸਿੱਧੀ ਗੱਲ ਦੱਸ, ਕੀ ਕਹਿਣਾ ਚਾਹੁੰਦਾ। ਇਹ ਸਤਿਗੁਰੂ ਮਹਾਰਾਜ ਨੇ ਐਸੀ ਇਹ ਮੁੰਦਾਵਣੀ ਬੁਝਾਰਤ ਪਾਈ ਹੈ, ਕਿਉਂ ਵਿੱਚੋਂ ਕੱਢੀ ਹੈ, ਇਹਦੇ ਹੱਲ ਨੂੰ ਵਿੱਚੋਂ ਕਿਵੇਂ ਕੱਢਿਆ ਜਾਵੇ? ਠੀਕ ਹੈ, ਗੁਰੂ ਮਹਾਰਾਜ ਨੇ ਇਹ ਤੇ ਦੱਸ ਦਿੱਤਾ ਵੀ ਇੱਕ ਥਾਲ ਹੈ, ਉਹਦੇ ਵਿੱਚ ਤਿੰਨ ਵਸਤੂਆਂ ਪਈਆਂ ਨੇ, ਉਹ ਕਿਹੜੀਆਂ ਨੇ, ਇਹਦੇ ਬਾਰੇ ਕੁਝ ਨਹੀਂ ਪਤਾ। ਇੱਕ ਐਸੀ ਬੁਝਾਰਤ, ਇਹ ਐਸੀ ਗੁੰਝਲਦਾਰ ਗੁਰੂ ਮਹਾਰਾਜ ਨੇ ਸਾਨੂੰ ਬਾਤ ਪਾ ਦਿੱਤੀ ਹੈ। ਪੰਜਾਬੀ ਵਿੱਚ ਬੁਝਾਰਤ ਨੂੰ ਬਾਤ ਵੀ ਕਹਿ ਦਿੰਦੇ, ਵੀ ਇਹ ਬਾਤਾਂ ਪਾਉਂਦਾ ਫਿਰਦਾ। ਹਜ਼ੂਰ ਕਹਿੰਦੇ ਨੇ, ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀ ਹੈ, ਇਹ ਜਿਹੜੀ ਸਤਿਗੁਰੂ ਨੇ ਸਾਨੂੰ ਬੁਝਾਰਤ ਪਾ ਦਿੱਤੀ ਹੈ, ਦੱਸੋ ਇਹਦਾ ਹੱਲ ਵਿੱਚੋਂ ਕਿਵੇਂ ਕੱਢਿਆ ਜਾਵੇ, ਸਾਨੂੰ ਕਿਵੇਂ ਪਤਾ ਲੱਗੇ ਇਸਦਾ ਮਤਲਬ ਕੀ ਹੈ, ਵੀ ਉਹ ਥਾਲ ਵਿੱਚ ਤਿੰਨ ਵਸਤੂਆਂ ਪਈਆਂ ਨੇ, ਉਹ ਕਿਹੜੀਆਂ ਵਸਤੂਆਂ ਨੇ, ਇਹਦੇ ਬਾਰੇ ਕਿਵੇਂ ਸਾਨੂੰ ਪਤਾ ਲੱਗੇ, ਇਸ ਬੁਝਾਰਤ ਦਾ ਹੱਲ ਕਿਵੇਂ ਕੱਢਿਆ ਜਾਵੇ। ਸਦਾ ਰੱਖੀਐ ਔਰ ਧਾਰ, ਤੇ ਹਜ਼ੂਰ ਕਹਿੰਦੇ, ਜੇ ਇਸਦਾ ਹੱਲ ਨਿਕਲ ਜਾਵੇ ਤੇ ਉਹਨੂੰ ਹਮੇਸ਼ਾ ਲਈ ਆਪਣੇ ਦਿਲ ਵਿੱਚ ਵਸਾ ਕੇ ਰੱਖਣਾ ਚਾਹੀਦਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕ ਬੁਝਾਰਤਾਂ ਪਾਉਂਦੇ ਸਨ, ਕਈ ਵਾਰੀ ਜਦੋਂ ਕਿਸੇ ਬੁਝਾਰਤ ਦਾ ਨਹੀਂ ਸੀ ਹੱਲ ਨਿਕਲਦਾ, ਫਿਰ ਉਹ ਦੂਸਰੇ ਤੋਂ ਪੁੱਛਿਆ ਜਾਂਦਾ ਸੀ, ਫਿਰ ਉਹਨੂੰ ਪੁੱਛ ਕੇ ਯਾਦ ਰੱਖਣਾ ਪੈਂਦਾ ਸੀ, ਵੀ ਗਾਂ ਵੀ ਕੋਈ ਪੁੱਛ ਲਵੇ ਫਿਰ ਯਾਦ ਰਹਿਣਾ ਚਾਹੀਦਾ। ਇਸੇ ਤਰ੍ਹਾਂ ਜਿਹੜੀ ਇਹ ਸਤਿਗੁਰੂ ਨੇ ਸਾਨੂੰ ਬੁਝਾਰਤ ਪਾਈ ਹੈ, ਇਹਦਾ ਹੱਲ ਕਿਵੇਂ ਕੱਢਿਆ ਜਾਵੇ, ਜੇ ਹੱਲ ਨਿਕਲ ਜਾਵੇ ਤੇ ਫਿਰ ਉਹਨੂੰ ਹਮੇਸ਼ਾ ਦਿਲ ਵਿੱਚ ਧਾਰ ਕੇ ਯਾਦ ਕਰਕੇ ਰੱਖਣਾ ਚਾਹੀਦਾ ਹੈ।
ਇਹ ਮੁਦਾਵਣੀ ਸਤਿਗੁਰੂ ਪਾਈ, ਗੁਰ ਸਿੱਖਾਂ ਲੱਦੀ ਭਾਲ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਮੁੰਦਾਵਣੀ ਬੁਝਾਰਤ ਹੈ, ਇਹ ਸਤਿਗੁਰੂ ਨੇ ਪਾਈ ਹੈ, ਗੁਰਸਿੱਖਾਂ ਲੱਦੀ ਭਾਲ, ਤੇ ਗੁਰਸਿੱਖਾਂ ਨੇ ਇਸ ਦੀ ਭਾਲ ਕਰਕੇ, ਤਲਾਸ਼ ਕਰਕੇ ਇਹਦੀ ਜਿਹੜੀ ਅਸਲੀ ਜਿਹੜੇ ਦਾ ਹੱਲ ਸੀ ਉਹਨੂੰ ਲੱਭ ਲਿਆ। ਇਹ ਬਾਤ ਸਤਿਗੁਰੂ ਨੇ ਸਿੱਖਾਂ ਦੇ ਸਾਹਮਣੇ ਪਾਈ ਹੈ ਵੀ ਇੱਕ ਥਾਲ ਹੈ ਉਹਦੇ ਵਿੱਚ ਤਿੰਨ ਵਸਤੂਆਂ ਪਈਆਂ ਨੇ ਤੇ ਇਹ ਜਿਹੜੀ ਬਾਤ ਸਤਿਗੁਰੂ ਨੇ ਪਾਈ ਸੀ ਤੇ ਗੁਰਸਿੱਖਾਂ ਨੇ ਇਸ ਨੂੰ ਭਾਲ ਕੇ ਖੋਜ ਕੇ ਲੱਭ ਲਿਆ ਪਾਵੇ ਦਾ ਹੱਲ ਗੁਰਮੁਖਾਂ ਨੇ ਕੱਢ ਲਿਆ। ਅੱਗੇ ਸਤਿਗੁਰੂ ਫਰਮਾਉਂਦੇ ਹਨ
ਨਾਨਕ ਜਿਸ ਬੁਝਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਜਿਸ ਬੁਝਾਏ ਸੋ ਬੁਝ ਸੀ ਇਸ ਬੁਝਾਰਤ ਨੂੰ ਇੱਕ ਐਸੀ ਗੁੱਝੀ ਰਮਜ ਨੂੰ ਉਹੀ ਸਮਝਦਾ ਹੈ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਸਮਝਾ ਦੇਵੇ। ਹਰ ਪਾਇਆ ਗੁਰਮੁਖ ਕਾਲ ਤੇ ਜਿਨ੍ਹਾਂ ਨੇ ਇਸ ਬੁਝਾਰਤ ਨੂੰ ਬੁਝ ਲਿਆ ਫਿਰ ਉਹਨਾਂ ਨੇ ਗੁਰੂ ਦੁਆਰਾ ਘਾਲਣਾ ਘਾਲ ਕੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਜਿਸ ਨੇ ਇਸ ਬੁਝਾਰਤ ਨੂੰ ਬੁਝ ਲਿਆ ਨਾ ਬੁਝਦਾ ਉਹ ਹੈ ਜਿਸ ਨੂੰ ਵਾਹਿਗੁਰੂ ਸਮਝਾਵੇ ਜਿਸ ਨੂੰ ਐਸੀ ਮਤ ਬੁੱਧ ਬਖਸ਼ੇ ਤੇ ਜਿਹਨੇ ਇਸ ਬਾਤ ਨੂੰ ਬੁਝ ਲਿਆ ਤੇ ਫਿਰ ਉਸ ਨੇ ਗੁਰੂ ਦੁਆਰਾ ਘਾਲਣਾ ਘਾਲ ਕੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ। ਹੁਣ ਇੱਥੇ ਇਸ ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਨੇ ਇਹ ਮੁਦਾਵਣੀ ਸਤਿਗੁਰੂ ਪਾਈ ਮੁੰਦਾਵਣੀ ਸ਼ਬਦ ਵਰਤਿਆ ਹੈ। ਇੱਕ ਤਾਂ ਇਸ ਸ਼ਲੋਕ ਦੇ ਵਿੱਚ ਮੁੰਦਾਵਣੀ ਸ਼ਬਦ ਆਇਆ ਹੈ ਤੇ ਸਾਰੀ ਬਾਣੀ ਦੇ ਅੰਦਰ ਜਾਂ ਫਿਰ ਆਖੀਰ ਤੇ ਗੁਰੂ ਮਹਾਰਾਜ ਨੇ ਮੁੰਦਾਵਣੀ ਲਿਖੀ ਹੈ। ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਇਹਦਾ ਹੱਲ ਉੱਥੇ ਕੱਢਿਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਜਿਹੜੀ ਸਤਿਗੁਰੂ ਨੇ ਬੁਝਾਰਤ ਪਾਈ ਸੀ ਗੁਰਸਿੱਖਾਂ ਲੱਧੀ ਪਾਲ ਵੀ ਉਹ ਗੁਰਸਿੱਖਾਂ ਨੇ ਭਾਲ ਕੇ ਲੱਭ ਲਈ ਉਹਦਾ ਹੱਲ ਕੱਢ ਲਿਆ ਬਾਤ ਬੁੱਝ ਲਈ ਉਸਦਾ ਹੱਲ ਕੀ ਸੀ ਉਹ ਦੂਸਰੀ ਅਖੀਰ ਤੇ ਜਿਹੜੀ ਮੁੰਦਾਵਣੀ ਲਿਖੀ ਹੈ 1429 ਪੰਨੇ ਤੇ ਉਹਦੇ ਵਿੱਚ ਉਸਦਾ ਹੱਲ ਦੱਸਿਆ ਗਿਆ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਇੱਥੇ ਤਾਂ ਲਿਖਿਆ ਸੀ ਨਾ ਥਾਲ ਵਿੱਚ ਤੈ ਵਸਤੂ ਪਈਓ ਵੀ ਥਾਲ ਵਿੱਚ ਤਿੰਨ ਚੀਜ਼ਾਂ ਪਈਆਂ ਸੀ ਪਰ ਇੱਥੇ ਸਪਸ਼ਟ ਨਹੀਂ ਕੀਤਾ ਕਿਹੜੀਆਂ ਤਿੰਨ ਚੀਜ਼ਾਂ ਸਨ ਪਰ ਉੱਥੇ ਜਾ ਕੇ ਇਹ ਗੱਲ ਸਪਸ਼ਟ ਕਰ ਦਿੱਤੀ ਵੀ ਉਹ ਤਿੰਨ ਚੀਜ਼ਾਂ ਨੇ ਸਤ ਸੰਤੋਖ ਤੇ ਵਿਚਾਰ। ਤੁਸੀਂ ਇਸ ਗੱਲ ਦੀ ਵਿਚਾਰ ਕਰੋਗੇ ਜੋ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ ਇਹਦੇ ਵਿੱਚ ਤਿੰਨ ਚੀਜ਼ਾਂ ਦਾ ਪ੍ਰਯੋਗ ਹੁੰਦਾ ਦੇਸੀ ਘਿਓ ਖੰਡ ਤੇ ਮੈਦਾ ਇਹ ਤਿੰਨ ਚੀਜ਼ਾਂ ਨੇ ਔਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਅੱਗੇ ਕੀ ਬਣਦਾ ਹੈ ਕੜਾਹ ਪ੍ਰਸ਼ਾਦ। ਕੜਾਹ ਪ੍ਰਸ਼ਾਦ ਉਹ ਇੱਕ ਅੰਮ੍ਰਿਤ ਰੂਪ ਭੋਜਨ ਹੈ ਵੀ ਜਿਸ ਨੂੰ ਗੁਰੂ ਮਹਾਰਾਜ ਦਾ ਭੋਗ ਲੱਗਦਾ ਤੇ ਫਿਰ ਸੰਗਤਾਂ ਵਿੱਚ ਵਰਤਾਇਆ ਜਾਂਦਾ। ਉਸ ਦੇ ਕੜਾਹ ਪ੍ਰਸ਼ਾਦ ਦੇ ਉਸ ਅਲੰਕਾਰ ਨੂੰ ਲੈ ਕੇ ਗੁਰੂ ਮਹਾਰਾਜ ਨੇ ਇੱਥੇ ਇਹ ਪਵਿੱਤਰ ਬੁਝਾਰਤ ਪਾਈ ਹੈ ਵੀ ਥਾਲ ਵਿੱਚ ਤਿੰਨ ਵਸਤੂ ਪਈਓ ਤਿੰਨ ਵਸਤੂਆਂ ਪਈਆਂ ਨੇ ਉਹ ਕਿਹੜੀਆਂ ਨੇ ਸਤ ਦਾ ਮੈਦਾ ਹੈ ਸੰਤੋਖ ਦਾ ਘਿਓ ਹੈ ਤੇ ਵਿਚਾਰ ਦੀ ਖੰਡ ਹੈ ਇਹ ਤਿੰਨ ਚੀਜ਼ਾਂ ਨੇ ਤੇ ਫਿਰ ਇਸ ਤੋਂ ਅੱਗੇ ਅੰਮ੍ਰਿਤ ਰੂਪ ਭੋਜਨ ਕਿਹੜਾ ਤਿਆਰ ਹੁੰਦਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਆਧਾਰੋ। ਇਹਨਾਂ ਤਿੰਨਾਂ ਚੀਜ਼ਾਂ ਤੋਂ ਜਿਹੜਾ ਭੋਜਨ ਤਿਆਰ ਹੁੰਦਾ ਹੈ ਉਸਦਾ ਨਾਮ ਹੈ ਅੰਮ੍ਰਿਤ ਨਾਮ ਰੂਪ ਭੋਜਨ ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇੱਥੇ ਆਇਆ ਹੈ ਹਰ ਭੋਜਨ ਅੰਮ੍ਰਿਤ ਸਾਰ ਥਾਲ ਵਿੱਚ ਤਿੰਨ ਚੀਜ਼ਾਂ ਪਈਆਂ ਨੇ ਜਿਸ ਤੋਂ ਅੰਮ੍ਰਿਤ ਰੂਪ ਸਾਰ ਸ੍ਰੇਸ਼ਟ ਭੋਜਨ ਬਣਿਆ ਉੱਥੇ ਸਪਸ਼ਟ ਕਰ ਦਿੱਤਾ ਅੰਮ੍ਰਿਤ ਨਾਮ ਉਹ ਅੰਮ੍ਰਿਤ ਰੂਪ ਭੋਜਨ ਪਰਮੇਸ਼ਰ ਦਾ ਨਾਮ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ। ਸਤਿਗੁਰੂ ਕਹਿੰਦੇ ਨੇ ਉਸ ਅੰਮ੍ਰਿਤ ਰੂਪ ਨਾਮ ਨੂੰ ਹਮੇਸ਼ਾ ਛਕੋ ਇਹ ਆਤਮਕ ਭੋਜਨ ਹੈ ਦਿਨ ਰਾਤ ਇਸ ਨੂੰ ਹਮੇਸ਼ਾ ਲਈ ਛਕ ਸਕਦੇ ਹੋ ਤੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਇਹ ਵੀ ਸਪਸ਼ਟ ਕਰ ਦਿੱਤਾ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਇਹ ਐਸਾ ਅੰਮ੍ਰਿਤ ਰੂਪ ਭੋਜਨ ਹੈ ਜਿਹੜਾ ਇਸ ਨੂੰ ਖਾਂਦਾ ਹੈ ਤੇ ਪੁੰਚੈ ਜਿਹੜਾ ਇਹਨੂੰ ਹਜ਼ਮ ਕਰ ਲੈਂਦਾ ਉਸਦਾ ਉਧਾਰ ਹੋ ਜਾਂਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਨਾ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਪਾਲ ਇਹ ਗੁਰਸਿੱਖਾਂ ਨੇ ਉਹ ਲੱਭੀ ਅੱਗੇ ਜਾ ਕੇ ਉਹ ਸਾਰੀ ਵਾਰਤਾ ਲਿਖ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਇਸ ਬੁਝਾਰਤ ਦਾ ਅਸਲੀ ਹੱਲ ਕੀ ਸੀ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ। ਇਹ ਐਸੀ ਅਮੋਲਕ ਵਸਤੂ ਹੈ ਜੋ ਛੱਡੀ ਨਹੀਂ ਜਾ ਸਕਦੀ। ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਇਹ ਪੂਰੀ ਮੁੰਦਾਵਣੀ ਜਿਹੜੀ ਲਿਖੀ ਹੈ ਉਹ ਸ਼ਬਦ ਦਾ ਪੂਰਾ ਪਾਠ ਉਹਦੇ ਵਿੱਚ ਇਸ ਮੁੰਦਾਵਣੀ ਦਾ ਹੱਲ ਕੱਢਿਆ ਹੋਇਆ। ਗੁਰਸਿੱਖਾਂ ਲੱਦੀ ਪਾਲ ਹੁਣ ਇੱਥੇ ਥੋੜੀ ਜਿਹੀ ਇੱਕ ਹੋਰ ਵਿਚਾਰ ਮਹਾਂਪੁਰਖ ਦੱਸਦੇ ਸਨ। ਕਈ ਲੋਕ ਇਹ ਗੱਲ ਕਹਿੰਦੇ ਨੇ ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਮੁੰਦਾਵਣੀ ਲਿਖੀ ਹੈ, ਮੁੰਦਾਵਣੀ ਮਹੱਲਾ ਪੰਜਵਾਂ, ਬਈ ਮੁੰਦਾਵਣੀ ਦਾ ਅਰਥ ਮੋਰ ਵੀ ਹੈ। ਇਹ ਦੂਸਰੀ ਵਿਚਾਰ ਤੁਸੀਂ ਹੁਣ ਸ਼ੁਰੂ ਹੋਈ ਹੈ ਸੁਣ ਰਹੇ ਹੋ। ਮੁੰਦਾਵਣੀ ਦਾ ਅਰਥ ਮੋਹਰ ਕੀਤਾ ਵਿਦਵਾਨਾਂ ਨੇ ਵੀ ਇਹ ਗੁਰੂ ਮਹਾਰਾਜ ਨੇ ਮੋਹਰ ਲਾ ਦਿੱਤੀ। ਕਈ ਐਸੇ ਵੀ ਸਾਡੇ ਵਿੱਚ ਸੱਜਣ ਹਨ ਜਿਹੜੇ ਕਹਿੰਦੇ ਨੇ ਮੁੰਦਾਵਣੀ ਤੋਂ ਬਾਅਦ ਜਿਹੜੀ ਕੋਈ ਹੋਰ ਬਾਣੀ ਲਿਖੀ ਗਈ ਹੈ ਜਿਵੇਂ ਕਿ ਰਾਗਮਾਲਾ ਹੈ, ਵੀ ਉਹ ਮੋਹਰ ਪਹਿਲਾਂ ਲੱਗ ਚੁੱਕੀ ਹੈ, ਵੀ ਉਹ ਰਾਗਮਾਲਾ ਉਸ ਤੋਂ ਬਾਅਦ ਲਿਖੀ ਗਈ, ਇਸ ਲਈ ਉਹ ਸਤਿਗੁਰੂ ਦੀ ਬਾਣੀ ਨਹੀਂ, ਗੁਰੂ ਦੀ ਕਿਰਤ ਨਹੀਂ, ਉਹਨੂੰ ਪੜ੍ਹਨਾ ਨਹੀਂ ਚਾਹੀਦਾ। ਕੁਝ ਐਸੇ ਵੀ ਸੱਜਣ ਭੁਲੇਖੇ ਦਾ ਸ਼ਿਕਾਰ ਹੋਏ ਔਰ ਉਹਨਾਂ ਨੇ ਰਾਗਮਾਲਾ ਪੜ੍ਹਨੀ ਵੀ ਛੱਡ ਦਿੱਤੀ। ਹੁਣ ਵੀ ਕਈ ਲੋਕ ਨਹੀਂ ਪੜ੍ਹਦੇ ਕਿਉਂਕਿ ਭੁਲੇਖਾ ਜੋ ਪੈ ਗਿਆ ਵੀ ਪਹਿਲਾਂ ਮੁੰਦਾਵਣੀ ਆ ਗਈ, ਹੁਣ ਉਸ ਤੋਂ ਬਾਅਦ ਬਾਣੀ ਤੇ ਹੋਰ ਲਿਖੀ ਨਹੀਂ ਸੀ ਜਾ ਸਕਦੀ। ਜੇ ਲਿਖੀ ਵੀ ਗਈ ਹੈ ਔਰ ਉਹਦੇ ਉੱਤੇ ਮੋਹਰ ਨਹੀਂ ਲੱਗੀ, ਇਸ ਲਈ ਉਹ ਬਾਣੀ ਗੁਰੂ ਦੀ ਕਿਰਤ ਨਹੀਂ। ਪਰ ਇਹ ਇੱਕ ਬਹੁਤ ਵੱਡਾ ਭੁਲੇਖਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਮੁੰਦਾਵਣੀ ਦਾ ਅਰਥ ਇੱਥੇ ਬੁਝਾਰਤ ਕੀਤਾ ਹੈ, ਇਹ ਮੁੰਦਾਵਣੀ ਸਤਿਗੁਰੂ ਪਾਈ, ਉੱਥੇ ਵੀ ਜਿਹੜਾ ਮੁੰਦਾਵਣੀ ਸ਼ਬਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਿਆ ਹੈ ਤੇ ਉੱਥੇ ਇਸੇ ਮੁੰਦਾਵਣੀ ਬੁਝਾਰਤ ਦਾ ਹੱਲ ਦੱਸਿਆ ਗਿਆ। ਇਸ ਲਈ ਇਸ ਮੁੰਦਾਵਣੀ ਦਾ ਉਸ ਮੁੰਦਾਵਣੀ ਨਾਲ ਸੰਬੰਧ ਹੈ। ਜਦੋਂ ਤੁਸੀਂ ਵਿਚਾਰ ਕੇ ਦੇਖੋਗੇ ਮੁੰਦਾਵਣੀ ਦਾ ਅਰਥ ਮੋਹਰ ਨਹੀਂ। ਜੇ ਇਸੇ ਗੱਲ ਨੂੰ ਲੈ ਲਿਆ ਜਾਵੇ ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਉੱਥੇ ਮੋਹਰ ਲਾ ਦਿੱਤੀ, ਉਸ ਤੋਂ ਬਾਅਦ ਫਿਰ ਹੋਰ ਬਾਣੀ ਜਿਹੜੀ ਉਹ ਰਾਗਮਾਲਾ ਲਿਖੀ ਗਈ ਉਹ ਨਹੀਂ ਪੜ੍ਹਨੀ ਚਾਹੀਦੀ, ਫਿਰ ਉਹਨਾਂ ਸੱਜਣਾਂ ਨੂੰ ਇਹ ਪੁੱਛਿਆ ਜਾ ਸਕਦਾ ਹੈ ਇਸ ਮੁੰਦਾਵਣੀ ਤੋਂ ਬਾਅਦ ਇੱਕ ਹੋਰ ਸ਼ਬਦ ਲਿਖਿਆ ਹੋਇਆ, ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀਂ ਮੈਨੋ ਜੋ ਕੀ ਤੋਈ, ਉਹ ਵੀ ਮੁੰਦਾਵਣੀ ਤੋਂ ਪਿੱਛੋਂ ਲਿਖਿਆ ਹੈ ਨਾ, ਫਿਰ ਉਹ ਕਿਉਂ ਪੜ੍ਹਿਆ ਜਾਂਦਾ? ਇਸ ਲਈ ਕੁਛ ਐਸੇ ਪੰਥਕ ਮਸਲੇ ਵੀ ਹਨ ਜਿਨ੍ਹਾਂ ਦੇ ਬਾਰੇ ਵਿਦਵਾਨ ਲੋਕ ਕਾਫੀ ਦੇਰ ਤੋਂ ਵਿਚਾਰਾਂ ਕਰਦੇ ਆ ਰਹੇ ਨੇ। ਇਸ ਲਈ ਮੁੰਦਾਵਣੀ ਦਾ ਅਰਥ ਕੱਲਾ ਮੋਹਰ ਹੀ ਨਹੀਂ, ਮੁੰਦਾਵਣੀ ਦਾ ਅਰਥ ਬੁਝਾਰਤ ਹੈ, ਜੋ ਕਿ ਇੱਥੇ ਸਪਸ਼ਟ ਹੋ ਗਿਆ। ਇਹ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਪਾਲ, ਉੱਥੇ ਜਾ ਕੇ ਉਸਦਾ ਹੱਲ ਦੱਸ ਦਿੱਤਾ। ਇਸ ਲਈ ਜੇ ਉਸ ਮੁੰਦਾਵਣੀ ਤੋਂ ਬਾਅਦ ਉਹ ਸ਼ਬਦ ਪੜ੍ਹਿਆ ਜਾ ਸਕਦਾ, ਤੇਰਾ ਕੀਤਾ ਜਾਤੋ ਨਾਹੀਂ ਸਾਰਾ ਪੰਥ ਤੇ ਰਾਗਮਾਲਾ ਨਾ ਪੜ੍ਹਨ ਵਾਲੇ ਵੀ ਉਹ ਸ਼ਬਦ ਪੜ੍ਹਦੇ ਨੇ, ਫਿਰ ਉਹਨਾਂ ਨੂੰ ਰਾਗਮਾਲਾ ਪੜ੍ਹਨ ਤੋਂ ਵੀ ਗੁਰੇਜ਼ ਨਹੀਂ ਹੋਣਾ ਚਾਹੀਦਾ। ਜੇ ਉਹ ਸ਼ਬਦ ਮੁੰਦਾਵਣੀ ਤੋਂ ਪਿੱਛੋਂ ਲਿਖਿਆ ਪੜ੍ਹ ਸਕਦੇ ਹੋ ਫਿਰ ਰਾਗਮਾਲਾ ਵੀ ਪੜ੍ਹੋ, ਕਿਉਂਕਿ ਰਾਗਮਾਲਾ ਇਹ ਇੱਕ ਬਾਣੀ ਦਾ ਹੀ ਅੰਗ ਹੈ। ਕਿਉਂਕਿ ਜਿਤਨੇ ਵੀ ਪ੍ਰਾਚੀਨ ਤੇ ਪ੍ਰਮਾਣਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੇ, ਸਭ ਤੋਂ ਪਹਿਲਾਂ ਹੱਥ ਲਿਖਤ ਸਰੂਪਾਂ ਦੀ ਗੱਲ ਆਉਂਦੀ ਹੈ, ਉਹਨਾਂ ਵਿੱਚ ਮਹਾਂਪੁਰਖਾਂ ਦੇ ਖੋਜੀਆਂ ਦੇ ਕਥਨ ਦੇ ਅਨੁਸਾਰ ਇੱਕ ਵੀ ਐਸਾ ਸਰੂਪ ਨਹੀਂ ਮਿਲਿਆ ਜਿਸ ਦੇ ਵਿੱਚ ਰਾਗਮਾਲਾ ਨਾ ਲਿਖੀ ਗਈ ਹੋਵੇ। ਠੀਕ ਹੈ, ਕੁਛ ਲੋਕਾਂ ਨੇ ਬਾਅਦ ਵਿੱਚ ਸ਼ਰਾਰਤਾਂ ਜ਼ਰੂਰ ਕੀਤੀਆਂ, ਜੇ ਕਿਸੇ ਸਰੂਪ ਦੇ ਵਿੱਚ ਰਾਗਮਾਲਾ ਨਹੀਂ ਵੀ ਲਿਖੀ ਗਈ ਉਹਦੇ ਵਿੱਚ ਹੋਰ ਵੀ ਕੋਈ ਨਾ ਕੋਈ ਬਾਣੀਆਂ ਦੀ ਘਾਟ ਵਾਧ ਜ਼ਰੂਰ ਮਿਲੇਗੀ, ਪਰ ਜਿਸ ਨੂੰ ਪੰਥ ਨੇ ਪ੍ਰਵਾਨ ਕੀਤਾ ਹੋਇਆ ਉਸ ਪਾਵਨ ਸਰੂਪਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਰਾਗਮਾਲਾ ਲਿਖੀ ਮਿਲਦੀ ਹੈ। ਇਸੇ ਲਈ ਸਾਨੂੰ ਉਸ ਉੱਤੇ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ। ਲਓ ਹੁਣ ਇੱਥੇ ਸਤਿਗੁਰੂ ਮਹਾਰਾਜ ਨੇ ਮੁੰਦਾਵਣੀ ਸ਼ਬਦ ਲਿਖਿਆ ਹੈ ਵੀ ਇਹ ਮੁੰਦਾਵਣੀ ਸਤਿਗੁਰੂ ਪਾਈ। ਇੱਥੇ ਥੋੜੀ ਜਿਹੀ ਇੱਕ ਵਿਚਾਰ ਹੋਰ ਵੀ ਦੱਸਦੇ ਨੇ, ਖਾਸ ਕਰਕੇ ਜਿਹੜਾ ਮੱਧ ਪੰਜਾਬ ਹੈ ਜਿਸ ਨੂੰ ਮਾਝਾ ਕਹਿੰਦੇ ਨੇ, ਉਸ ਮਾਝੇ ਦੇ ਵਿੱਚ ਵੀ ਇੱਕ ਰਿਵਾਜ ਹੈ, ਜਦੋਂ ਕਿਤੇ ਕੋਈ ਬਰਾਤ ਚੜ੍ਹ ਕੇ ਆਉਂਦੀ ਸੀ ਤੇ ਉਸ ਵੇਲੇ ਉਹਨਾਂ ਨੂੰ ਰੋਟੀ ਛਕਣ ਤੋਂ ਪਹਿਲਾਂ ਇੱਕ ਉਹਨਾਂ ਨੂੰ ਮੁੰਦਾਵਣੀ ਪਾਈ ਜਾਂਦੀ ਸੀ, ਇੱਕ ਬੁਝਾਰਤ ਪਾਈ ਜਾਂਦੀ ਸੀ ਵੀ ਜਿੰਨਾ ਚਿਰ ਤੱਕ ਉਹ ਉਸ ਬੁਝਾਰਤ ਦਾ ਜਵਾਬ ਨਹੀਂ ਸੀ ਦਿੰਦੇ ਉਹਨਾਂ ਚਿਰ ਉਹ ਰੋਟੀ ਨਹੀਂ ਸੀ ਖਾ ਸਕਦੇ। ਕਹਿੰਦੇ ਉਹਨਾਂ ਦੀ ਰੋਟੀ ਉਹਨਾਂ ਦੀ ਥਾਲੀ ਬੰਨ ਦਿੰਦੇ ਸੀ ਬੁਝਾਰਤ ਪਾ ਕੇ। ਇਹ ਪੁਰਾਣੀ ਕੋਈ ਰਸਮ ਚੱਲੀ ਆ ਰਹੀ ਸੀ ਤੇ ਫਿਰ ਉਹਦੇ ਬਾਰੇ ਕੁਛ ਵਿਦਵਾਨਾਂ ਨੇ ਖੋਜ ਕਰਕੇ ਲਿਖਿਆ ਵੀ ਹੈ ਜੋ ਉਸ ਵੇਲੇ ਲੋਕਾਂ ਦੀਆਂ ਉਹੋ ਜਿਹੀਆਂ ਬੁਝਾਰਤਾਂ ਪਾਈਆਂ ਜਾਂਦੀਆਂ ਸਨ। ਉਹ ਕਾਲਾ ਸੂਤ, ਪੀਲਾ ਸੂਤ, ਵੀ ਜੋ ਇਸ ਨੂੰ ਪੀਵੇ ਸੋ ਕੁੱਤੇ ਦਾ ਮੂਤ, ਇਸ ਤਰ੍ਹਾਂ ਦੇ ਉਹ ਸ਼ਬਦ ਵਰਤ ਕੇ ਉਹ ਥਾਲੀ ਵਰਜ ਦਿੰਦੇ ਸੀ ਵੀ ਹੁਣ ਇਹਦਾ ਹੱਲ ਦੱਸੋ, ਫਿਰ ਤੁਸੀਂ ਰੋਟੀ ਖਾ ਸਕਦੇ ਹੋ। ਇਹ ਆਮ ਲੋਕਾਂ ਦੀ ਗੱਲ ਹੈ ਤੇ ਉਸ ਵੇਲੇ ਉਹਦਾ ਫਿਰ ਉਹ ਜਵਾਬ ਦਿੰਦੇ ਸੀ, ਕਾਲੀ ਤਾਣੀ ਪੀਲਾ ਸੂਤ, ਕਾਲਾ ਸੂਤ, ਕਾਲਾ ਤਾਣੀ, ਜੋ ਪੀਵੇ ਸੋ ਅੰਮ੍ਰਿਤ ਬਾਣੀ। ਇਹ ਜਦੋਂ ਜਵਾਬ ਸੁਣਦੇ ਸੀ ਫਿਰ ਉਹਨਾਂ ਨੂੰ ਰੋਟੀ ਖਾਣ ਦੀ ਆਗਿਆ ਮਿਲ ਜਾਂਦੀ ਸੀ। ਕਹਿਣ ਤੋਂ ਭਾਵ ਇਹ ਜਿਹੜੀ ਮਾਝੇ ਦੀ ਜਿਹੜੀ ਇਹ ਇੱਕ ਵਿਆਹ ਦੇ ਸਮੇਂ ਦੀ ਮੁੰਦਾਵਣੀ ਹੈ ਤੇ ਪੋਠੋਹਾਰੀ ਬੁਝਾਰਤ ਹੈ, ਇਹਨਾਂ ਦੋਹਾਂ ਦੇ ਭਾਵ ਇੱਕ ਦੂਸਰੇ ਨਾਲ ਮਿਲਦੇ ਨੇ। ਇਸ ਲਈ ਮੁੰਦਾਵਣੀ ਦਾ ਅਰਥ ਕੇਵਲ ਮੋਹਰ ਹੀ ਨਹੀਂ, ਮੁੰਦਾਵਣੀ ਦਾ ਅਰਥ ਬੁਝਾਰਤ ਤੇ ਜਾਂ ਕੋਈ ਨਾ ਬੁੱਝੀ ਜਾਣ ਵਾਲੀ ਕੋਈ ਜਿਵੇਂ ਕੋਈ ਦ੍ਰਿਸ਼ਟ ਕੁੰਟ ਜਾਂ ਕੋਈ ਬਾਤ, ਕੋਈ ਗੁੱਝੀ ਰਮਜ ਪਾਈ ਜਾਂਦੀ, ਉਸ ਤਰ੍ਹਾਂ ਦੀ ਇਹ ਬੁਝਾਰਤ ਹੈ। ਤੀਸਰਾ ਮੁੰਦਾਵਣੀ ਦਾ ਅਰਥ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਵੀ ਮੁੰਦਾਵਣੀ ਦਾ ਅਰਥ ਕੀਤਾ ਹੈ ਵੀ ਆਨੰਦਦਾਇਕ ਵਸਤੂ, ਵੀ ਇਹ ਜਿਹੜੀ ਆਨੰਦਦਾਇਕ ਵਸਤੂ ਹੈ। ਪਰ ਮੁੰਦਾਵਣੀ ਮੁੱਢ ਸ਼ਬਦ ਆਨੰਦਾ ਤੇ ਵਾਚਕ ਜ਼ਰੂਰ ਆਉਂਦਾ ਹੈ, ਪਰ ਮੁੰਦਾਵਣੀ ਦਾ ਜਿੱਥੇ ਪ੍ਰਕਰਨ ਚੱਲ ਰਿਹਾ ਹੈ ਔਰ ਇੱਥੇ ਇਹ ਤੇ ਭਾਵ ਲਿਆ ਜਾ ਸਕਦਾ ਵੀ ਗੁਰੂ ਮਹਾਰਾਜ ਨੇ ਇਹ ਜਿਹੜੀ ਬੜੀ ਆਨੰਦਦਾਇਕ, ਬੜੀ ਰਸਦਾਇਕ ਬੁਝਾਰਤ ਪਾਈ ਹੈ, ਪਰ ਇਹਦਾ ਭਾਵ ਅਰਥ ਬੁਝਾਰਤ ਹੀ ਬਣਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਪਾਲ, ਇਹ ਮੁੰਦਾਵਣੀ ਬੁਝਾਰਤ ਔਰ ਇਹ ਬਾਤ, ਇਹ ਗੁੱਝੀ ਰਮਜ, ਇਹ ਦ੍ਰਿਸ਼ਟ ਕੁੰਟ ਸਤਿਗੁਰੂ ਨੇ ਪਾਈ ਹੈ ਤੇ ਗੁਰਸਿੱਖਾਂ ਨੇ ਪਾਈ, ਇਸ ਨੂੰ ਪਾਲ ਕੇ ਲੱਭ ਲਿਆ ਹੈ ਤੇ ਇਸ ਬਾਤ ਨੂੰ ਉਹੀ ਬੁੱਝਦਾ ਹੈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਬੁਝਾਵੇ, ਆਪ ਅਕਲ ਤੇ ਸੋਝੀ ਦੇਵੇ। ਹਰ ਪਾਇਆ ਗੁਰਮੰਗ ਕਾਲ ਤੇ ਫਿਰ ਉਸਨੇ ਗੁਰੂ ਦੁਆਰਾ ਘਾਲਣਾ ਕਾਲ ਕੇ, ਸੇਵਾ ਸਿਮਰਨ ਦੀ ਕਾਲ ਕਾਲ ਕੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ। ਇਹ ਕੁਛ ਜ਼ਰੂਰੀ ਵਿਚਾਰ ਸੀ ਮੁੰਦਾਵਣੀ ਦੇ ਸੰਬੰਧ ਵਿੱਚ, ਉਹ ਸੰਗਤਾਂ ਦੀ ਭੇਟ ਕੀਤੀ ਗਈ ਹੈ। ਹੁਣ ਅੱਗੇ ਸੰਗਤਾਂ ਵਿਚਾਰ ਸਰਵਣ ਕਰੋ।
ਮਹੱਲਾ ਤੀਜਾ, ਜੋ ਧੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਧੁਰ ਦੁਰਗਾਹ ਤੋਂ ਵਾਹਿਗੁਰੂ ਪਰਮੇਸ਼ਰ ਨੇ ਗੁਰਮੁਖ ਪਿਆਰੇ ਆਪਣੇ ਨਾਲ ਮੇਲੇ ਨੇ, ਉਹੀ ਮਿਲ ਰਹੇ, ਉਹ ਹਮੇਸ਼ਾ ਲਈ ਮਿਲੇ ਰਹੇ ਹੈ ਤੇ ਮਿਲੇ ਰਹਿਣਗੇ। ਸਤਿਗੁਰ ਸਿਉ ਚਿਤ ਲਾਏ ਤੇ ਉਹ ਕਿਵੇਂ ਮਿਲੇ ਨੇ? ਸਤਿਗੁਰੂ ਦੇ ਨਾਲ ਚਿਤ ਜੋੜ ਕੇ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਸਤਿਗੁਰੂ ਰਾਹੀਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਜਾਂਦਾ। ਜਿਹੜੇ ਧੁਰ ਦੁਰਗਾਹ ਤੋਂ ਵਾਹਿਗੁਰੂ ਨੇ ਆਪਣੇ ਨਾਲ ਮੇਲੇ ਨੇ, ਉਹੀ ਉਸ ਨੂੰ ਮਿਲ ਰਹੇ ਨੇ ਤੇ ਉਹ ਮਿਲੇ ਕਿਵੇਂ ਨੇ? ਸਤਿਗੁਰੂ ਦੇ ਨਾਲ ਚਿਤ ਜੋੜ ਕੇ ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੋਇਆ ਹੈ।
ਆਪ ਵਿਛੋੜੇ ਸੇ ਵਿਛੜੇ ਦੂਜਾ ਪਾਏ ਖੁਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਵਿਛੋੜ ਦਿੱਤਾ ਹੈ, ਉਹ ਉਸ ਤੋਂ ਵਿਛੜ ਗਏ ਨੇ। ਉਹ ਵਿਛੜੇ ਕਿਵੇਂ ਨੇ? ਦੂਜੇ ਪਾਏ ਖੁਆਏ, ਉਹਨਾਂ ਨੂੰ ਕਿਸੇ ਹੋਰ ਦੂਜੇ ਪ੍ਰੇਮ ਦੇ ਵਿੱਚ ਖੁਆਏ ਦਾ ਅਰਥ ਉਹਨਾਂ ਨੂੰ ਕੁਰਾਹੇ ਪਾ ਦਿੱਤਾ, ਉਹਨਾਂ ਨੂੰ ਭੁਲਾ ਦਿੱਤਾ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਦੂਜੇ ਪਾਸੇ ਲਾ ਦਿੱਤਾ। ਕਿਉਂਕਿ ਇੱਕ ਪਾਸੇ ਪਰਮੇਸ਼ਰ ਹੈ, ਦੂਜੇ ਪਾਸੇ ਸੰਸਾਰ ਹੈ, ਇੱਕ ਪਾਸੇ ਸਤਿਗੁਰੂ ਦੀ ਬਾਣੀ ਹੈ, ਦੂਸਰੇ ਪਾਸੇ ਗੰਦੇ ਗੀਤ ਨੇ, ਇੱਕ ਪਾਸੇ ਨਾਮ ਹੈ, ਦੂਸਰੇ ਪਾਸੇ ਹੋਰ ਦੁਨੀਆਂ ਦੇ ਰਾਗ ਰੰਗ ਨੇ। ਲੋ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਹੋਰ ਦੂਜੇ ਪ੍ਰੇਮ ਦੇ ਵਿੱਚ ਲਾ ਕੇ ਭੁਲਾ ਦਿੱਤਾ ਨਾ, ਤੇ ਫਿਰ ਉਹ ਵਾਹਿਗੁਰੂ ਤੋਂ ਵਿਛੜੇ ਹੋਏ ਹਨ।
ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਕਰਮਾਂ ਤੋਂ ਦੱਸੋ ਕੀ ਪ੍ਰਾਪਤ ਕੀਤਾ ਜਾ ਸਕਦਾ? ਕੁਝ ਵੀ ਨਹੀਂ। ਪੂਰਬ ਲਿਖਿਆ ਕਮਾਏ, ਇਸ ਜੀਵ ਨੇ ਜਿਵੇਂ ਪਹਿਲਾਂ ਕੋਈ ਚੰਗਾ ਕਰਮ ਕੀਤਾ ਹੁੰਦਾ ਹੈ ਉਹਦੇ ਅਨੁਸਾਰ ਲੇਖ ਲਿਖਿਆ ਜਾਂਦਾ ਹੈ, ਤੇ ਜਿਹੋ ਜਿਹਾ ਲੇਖ ਲਿਖਿਆ ਹੋਵੇ ਉਹਦਾ ਹੀ ਫਲ ਹਰ ਜੀਵ ਨੂੰ ਦੁੱਖ ਸੁਖ ਜਸ ਅਪਜਸ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ।
ਪੌੜੀ ਬਹਿ ਸਖੀਆਂ ਜਸ ਗਾਵੈ ਗਾਵਣ ਹਾਰੀਆ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਹਿ ਸਖੀਆਂ ਜਸ ਗਾਵੈ ਗਾਵਣ ਹਾਰੀਆਂ, ਜਿਹੜੀਆਂ ਗੁਰਮੁਖ ਸਿੱਖ ਰੂਪ ਸਖੀਆਂ ਨੇ ਉਹ ਵਾਹਿਗੁਰੂ ਦੇ ਜਸ ਨੂੰ ਗਾ ਰਹੀਆਂ ਨੇ, ਗਾਵਣ ਹਾਰੀਆਂ ਕਿਉਂਕਿ ਉਹ ਵਾਹਿਗੁਰੂ ਦੇ ਜਸ ਗਾਉਣ ਵਾਲੀਆਂ ਨੇ। ਉਹਨਾਂ ਦੇ ਅੰਦਰ ਵਾਹਿਗੁਰੂ ਦੀ ਸਿਫਤਸਲਾਹ ਕਰਨ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦਾ ਚਾਉ ਤੇ ਉਮਾ ਹੈ। ਇਸੇ ਲਈ ਉਹ ਗੁਰਸਿੱਖ ਸਖੀਆਂ ਸਤਸੰਗਤ ਦੇ ਵਿੱਚ ਬੈਠ ਕੇ ਜੋ ਵਾਹਿਗੁਰੂ ਦੇ ਜਸ ਨੂੰ ਗਾਉਣ ਵਾਲੀਆਂ ਨੇ ਉਹ ਜਸ ਗਾ ਰਹੀਆਂ ਹਨ।
ਹਰ ਨਾਮ ਸਲਾਹੋ ਨਿਤ ਹਰ ਕੋ ਬਲਹਾਰੀਆ।
ਉਹ ਸਖੀਆਂ ਹਮੇਸ਼ਾ ਲਈ ਜਿੱਥੇ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਂਦੀਆਂ ਤੇ ਨਾਲ ਦੀ ਨਾਲ ਹਰ ਕੋ ਬਲਿਹਾਰੀਆਂ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਵੀ ਜਾਂਦੀਆਂ ਤੇ ਨਾਲ ਉਹ ਇਹ ਵੀ ਉਪਦੇਸ਼ ਦਿੰਦੀਆਂ ਹਰ ਨਾਮ ਸਲਾਹੇ ਹੋ ਨਿਤ। ਦੂਸਰੇ ਵੀ ਸਤਸੰਗੀਆਂ ਨੂੰ ਉਹ ਗੁਰਮੁਖ ਰੂਹਾਂ ਆਖਦੀਆਂ ਨੇ ਭਈ ਤੁਸੀਂ ਵੀ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਲਾਹੁੰਦੇ ਰਹੋ, ਹਰ ਵੇਲੇ ਵਾਹਿਗੁਰੂ ਦਾ ਨਾਮ ਜਪੋ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹੋ।
ਜਿੰਨੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆ।
ਲੋ ਜਿਨ੍ਹਾਂ ਨੇ ਉਹਨਾਂ ਗੁਰਮੁਖ ਸਖੀਆਂ ਤੋਂ ਨਾਮ ਸੁਣ ਕੇ ਫਿਰ ਉਸ ਨਾਮ ਨੂੰ ਮੰਨਿਆ ਹੈ ਕਮਾਇਆ ਹੈ, ਤਿਨਾ ਹੋ ਵਾਰੀਆ ਸੀ, ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ। ਪਹਿਲਾਂ ਤੇ ਉਹ ਗੁਰਮੁਖ ਸਖੀਆਂ ਨੇ ਜੋ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਗਾਉਂਦੀਆਂ ਨੇ, ਫਿਰ ਜਿਹੜੇ ਗੁਰਸਿੱਖ ਮਾਈ ਪਾਈ ਉਹਨਾਂ ਤੋਂ ਨਾਮ ਸੁਣ ਕੇ ਅੱਗੇ ਫਿਰ ਉਸ ਦੀ ਕਮਾਈ ਕਰਦੇ ਹਨ, ਅਸੀਂ ਉਹਨਾਂ ਤੋਂ ਵੀ ਬਲਿਹਾਰ ਜਾਂਦੇ ਹਾਂ।